ਬੰਦੇ ਤੇ ਆਖਿਆ ਜੀ ਦਸਵੇਂ ਪਾਤਸ਼ਾਹ ਨੇ ਕੇਸ ਕੰਪਲਸਰੀ ਕੀਤੇ ਹੈ ਇਹਦਾ ਪਹਿਲੇ ਗੁਰੂ ਸਾਹਿਬ ਕਹਿੰਦੇ ਜੰਮਤ ਕਰਾ ਲਓ ਕਿੱਡੀ ਘਟੀਆ ਗੱਲ ਹੈ ਇੱਕ ਸਾਡੇ ਚ ਹੋਰ ਅਸੀਂ ਆਪਣੇ ਸਾਡੇ ਆਪਣਾ ਭਰਾ ਹੀ ਕਹੀ ਜਾਂਦੇ ਨੇ ਜੀ ਇਹ ਕਕਾਰ ਨਹੀਂ ਜੀ ਕੇਸ ਕੀ ਕਕਾਰ ਹੈ ਇਹਦਾ ਮਤਲਬ ਕਕਾਰਾਂ ਦੀ ਗੱਲ ਹੈ ਸਾਨੂੰ ਕੇਸ ਕਕਾਰ ਕੰਪਲਸਰੀ ਨੇ ਨਾ ਤੇ ਜੇ ਕੇਸ ਕੀ ਕਕਾਰ ਹੈ ਤੇ ਇਹਦਾ ਭਾਵ ਕੋਈ ਕੇਸ ਰੱਖੇ ਭਾਵੇਂ ਨਾ ਰੱਖੇ ਆਪਾਂ ਕਕਾਰ ਹੀ ਪੂਰੇ ਰੱਖਣੇ ਨੇ ਨਾ ਫਿਰ ਕੇਸਾਂ ਦੀ ਖੁੱਲੀ ਛੁੱਟੀ ਹੋ ਜਾਏਗੀ ਗੁਰਮੁਖ ਕਕਾਰ ਕੇਸਾਂ ਚ ਨੇ ਹਾਂ ਕੇਸਾਂ ਦਾ ਅਦਬ ਵਾਸਤੇ ਸਾਨੂੰ ਦਸਤਾਰ ਸਜਾਉਣੀ ਕੇਸ ਕੀ ਸਜਾਉਣੀ ਚੰਗੀ ਗੱਲ ਹੈ ਮਾੜੀ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਸਜਾਉਂਦੀਆਂ ਨੇ ਸਾਡੀਆਂ ਧੀਆਂ ਭੈਣਾਂ ਜਾਂ ਗੁਰਮੁਖ ਪਿਆਰੇ ਮਾੜਾ ਕਰਦੇ ਨੇ ਬਹੁਤ ਚੰਗਾ ਕਰਦੇ ਨੇ ਕਿਉਂ ਕੇਸਾਂ ਦਾ ਜਿੰਨਾ ਵੀ ਅਦਬ ਹੋ ਜਾਏ ਓਨਾ ਚੰਗਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੋਲ ਨੇ ਕੇਸ ਗੁਰੂ ਕੀ ਮੋਹਰ ਹਨ ਔਰ ਕੇਸ ਇੰਨੇ ਕੰਪਲਸਰੀ ਨੇ ਕਿ ਗੁਰਦੇਵ ਨੇ ਆਨੰਦਪੁਰ ਸਾਹਿਬ 6 ਕਿਲੇ ਬਣਾਏ ਨਰਮੋਹਗੜ੍ਹ ਲੋਹਗੜ੍ਹ ਫਤਿਹਗੜ੍ਹ ਆਨੰਦਗੜ੍ਹ ਔਰ ਉਹਨਾਂ ਕੜਾ ਕਿਲਿਆਂ ਦੇ ਵਿੱਚ ਇਹ ਗੜ੍ਹ ਦਾ ਨਾਂ ਰੱਖਿਆ ਕੇਸਗੜ੍ਹ ਕਸ਼ਹਿਰਾਗੜ੍ਹ ਕੋਈ ਨਹੀਂ ਕੰਘਾਗੜ੍ਹ ਕੋਈ ਨਹੀਂ ਕੜਾਗੜ੍ਹ ਕੋਈ ਨਹੀਂ ਔਰ ਇਹਨਾਂ ਕੇਸਾਂ ਦੀ ਮਹਾਨਤਾ ਸਾਨੂੰ ਦਰਸਾਉਣ ਲਈ ਮੇਰੇ ਪਾਤਸ਼ਾਹ ਨੇ ਜਿੱਥੇ ਸਭ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਆਰੰਭ ਕੀਤਾ ਉਹ ਤਾਂ ਨਾਂ ਰੱਖਿਆ ਕੇਸਗੜ੍ਹ ਸਾਹਿਬ ਕੇਸ ਇੰਨੇ ਜ਼ਰੂਰੀ ਹਨ ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਇਹਨਾਂ ਕੇਸਾਂ ਨੂੰ ਮਨਾਉਣ ਦਾ ਕੀ ਫਾਇਦਾ ਜੋ ਕੁਝ ਤੇਰੇ ਕਰਮਾਂ ਵਿੱਚ ਸੀ ਜੋ ਤੇਰੇ ਭਾਗਾਂ ਵਿੱਚ ਸੀ ਉਹ ਤੈਨੂੰ ਮਿਲ ਗਿਆ
ਕਬੀਰ ਰਾਮ ਨਾ ਛੋੜੀਐ
ਬਾਬਾ ਕਬੀਰ ਜੀ ਕਹਿੰਦੇ ਭਾਈ ਉਸ ਪਰਮਾਤਮਾ ਨਾਲੋਂ ਨਾ ਟੁੱਟ
ਤਨ ਤਨ ਜਾਏ ਤਾਂ ਜਾਓ
ਤਨ ਜਾਂਦਾ ਤੇ ਜਾਣ ਦੇ ਤਨ ਜਾਂਦਾ ਤੇ ਜਾਣ ਦੇ ਇਹ ਅੱਜ ਵੀ ਗਿਆ ਇਹ ਕੱਲ ਵੀ ਗਿਆ ਇਹ ਸਦੀਵੀ ਸਾਥੀ ਨਹੀਂ
ਚਰਨ ਕਮਲ ਚਿੱਤ ਵੇਧਿਆ
ਜਿਸ ਪੁਰਸ਼ ਦਾ ਚਿੱਤ ਭਗਵਾਨ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ ਹੈ
ਰਾਮ ਹੈ ਨਾਮ ਸਮਾਓ
ਪੁਰਸ਼ ਭਾਈ ਰਾਮ ਹੈ ਤੇ ਨਾਮ ਵਿੱਚ ਉਸ ਦਾ ਨਿਵਾਸ ਹੈ ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਅਥਵਾ ਅਭੇਦ ਹੋ ਗਿਆ
ਕਬੀਰ ਜੋ ਹਮ ਜੰਤ ਵਿਚਾਵਤੇ
ਗੁਰਮੁਖ ਪਿਆਰਿਓ ਹਿੰਦੂ ਧਰਮ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਦੇ ਤਿੰਨ ਪੜਾਅ ਲਿਖੇ ਨੇ ਇਸਲਾਮ ਧਰਮ ਦੇ ਵਿੱਚ ਚਾਰ ਪੜਾਵਾਂ ਦਾ ਜ਼ਿਕਰ ਹੈ ਸਿੱਖ ਧਰਮ ਦੇ ਵਿੱਚ ਚਾਰ ਪੜਾਅ ਅਤੇ ਪੰਜਵੀਂ ਅਖੀਰ ਦੀ ਮੰਜ਼ਿਲ ਹੈ ਹਿੰਦੂ ਧਰਮ ਵਿੱਚ ਤਿੰਨ ਇਸਲਾਮ ਵਿੱਚ ਚਾਰ ਤੇ ਗੁਰੂ ਘਰ ਵਿੱਚ ਚਾਰ ਪੜਾਅ ਤੇ ਪੰਜਵੀਂ ਅਖੀਰਲੀ ਸਟੇਜ ਜਿਵੇਂ ਆਪਾਂ ਪੜ੍ਹਦੇ ਹਾਂ ਧਰਮ ਖੰਡ ਸਭ ਤੋਂ ਪਹਿਲਾਂ ਜਪਜੀ ਸਾਹਿਬ ਪਰ ਖਿਆਲ ਲਜਾਓ ਸਭ ਤੋਂ ਪਹਿਲਾਂ ਧਰਮ ਖੰਡ ਹੈ ਧਰਮ ਦਾ ਅਰਥ ਗੁਰਮੁਖ ਪਿਆਰੋ ਇੱਕ ਸਾਡੇ ਹਿੰਦੁਸਤਾਨ ਦੀ ਵਿਦਵਾਨ ਬੀਬੀ ਹੋਈ ਹੈ ਐਨੀ ਬਿਸੈਂਟ ਉਹਨੇ ਟੀਕਾ ਕੀਤਾ ਉਸ ਬਾਣੀ ਦਾ ਰਾਜਨੀਤਿਕ ਸੀ ਉਹ ਉਸ ਬੀਬੀ ਨੇ ਅਰਥ ਕੀ ਧਰਮ ਦਾ ਅਰਥ ਹੈ ਫਰਜ਼ ਡਿਊਟੀ ਸਭ ਤੋਂ ਪਹਿਲਾਂ ਇਹ ਹੈ ਤੂੰ ਫਰਜ਼ ਵਿੱਚ ਆਉਣਾ ਕਰ ਆ ਕੋਈ ਦਿਨ ਹੋਏ ਨੇ ਈਦ ਲੰਘੀ ਹੈ ਮੁਸਲਮਾਨ ਭਰਾਵਾਂ ਨੇ ਰੋਜ਼ੇ ਰੱਖੇ ਨੇ ਉੱਥੇ ਬਕਾਇਦਾ ਨਿਯਮ ਹੈ ਵੀ ਗੁਰਮੁਖਾ ਰੋਜ਼ਾ ਰੱਖਣ ਤੋਂ ਪਹਿਲਾਂ ਨੀਯਤ ਕਰ ਅਗਰ ਨੀਯਤ ਨਹੀਂ ਕਰਦਾ ਤੇ ਰੋਜ਼ੇ ਦਾ ਜਿੰਨਾ ਮਹਾਤਮ ਤੈਨੂੰ ਮਿਲਣਾ ਓਨਾ ਨਹੀਂ ਮਿਲੇਗਾ ਮਿਲੇਗਾ ਲਾਜ਼ਮੀ ਇਸਲਾਮ ਦੀ ਸਿਧਾਂਤ ਮੁਤਾਬਕ ਇਸੇ ਤਰ੍ਹਾਂ ਧਰਮ ਦਾ ਅਰਥ ਹੈ ਕਿ ਪਹਿਲਾਂ ਨਿਯਮਬੰਦ ਹੋ ਅਸੂਲਾਂ ਦਾ ਧਾਰਨੀ ਹੋ ਹਿੰਦੂ ਧਰਮ 'ਚ ਉਹਨੂੰ ਕਹਿੰਦੇ ਨੇ ਕਰਮਕਾਂਡ ਪਹਿਲਾਂ ਕਰਮਕਾਂਡ ਕਰ ਮੁੜ ਕੇ ਕਹਿੰਦੇ ਨੇ ਉਪਾਸ਼ਨਾ ਉਪਾਸ਼ਨਾ ਦਾ ਅਰਥ ਹੁੰਦਾ ਉਪ ਪਲੱਸ ਆਸਣ ਆਪਣੇ ਇਸ ਦੇ ਲਾਗੇ ਲਾਗੇ ਹੋਣ ਦਾ ਯਤਨ ਕਰ ਔਰ ਇਸ ਉਪਾਸ਼ਨਾ ਤੋਂ ਬਾਅਦ ਮੁੜ ਕੇ ਆਉਂਦਾ ਗਿਆਨ ਕਾਂਡ ਜੇ ਤੂੰ ਗੁਰੂ ਦੇ ਲਾਗੇ ਹੋਵੇਂਗਾ, ਆਪਣੇ ਇਸ਼ਟ ਦੇ ਲਾਗੇ ਹੋਵੇਂਗਾ, ਉਹਦੀ ਸੰਗਤ ਕਰਕੇ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਆਪਾਂ ਤਾਂ ਗੁਰਮੁਖ ਰਾਹ ਚ ਉਲਝ ਜਾਂਦੇ ਹਾਂ, ਜਿਵੇਂ ਕੱਲ ਕਥਾ ਹੋਈ ਸੀ ਕਿ ਚੱਲ ਇੱਥੇ ਯਾਰ ਮਿਲਣ ਕੋ ਵਿੱਚੇ ਅਟਕਿਓ ਚੀਤ। ਆਪਾਂ ਪਹੁੰਚਣਾ ਸੱਚਖੰਡ ਵਿੱਚ, ਪਰ ਆਪਾਂ ਰਸਤੇ ਵਿੱਚ ਰਹਿ ਜਾਂਦੇ ਹਾਂ। ਕਰਮ ਖੰਡ ਕੀ ਬਾਣੀ ਜੋਰ, ਜਦੋਂ ਬੰਦੇ ਦੇ ਬਚਨ ਪੂਰੇ ਹੋਣ ਲੱਗ ਪੈਣ ਤੇ ਉਹ ਕਹਿੰਦਾ ਵੀ ਮੈਂ ਤਾਂ ਰੱਬ ਬਣ ਗਿਆ, ਤੇ ਲੋਕਾਂ ਦੇ ਵੀ ਪਰਮ ਸੰਤ ਬਣ ਗਿਆ। ਪਰ ਗੁਰਮੁਖ ਠੀਕ ਹੈ, ਲੋਕਾਂ ਚ ਉਹਦੀ ਵਾਹ 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 ਹੋਵੇਗੀ, ਲੋਕ ਉਹਨੂੰ ਮੱਥੇ ਟੇਕਣਗੇ, ਉਹ ਟਕਾਵੇਗਾ, ਜਨਮ ਦਿਨ ਮਨਾਵੇਗਾ, ਪਰ ਪਰਮੇਸ਼ਰ ਤੱਕ ਨਹੀਂ ਪਹੁੰਚਿਆ। ਪਰਮੇਸ਼ਰ ਤੱਕ ਤਦੋਂ ਪਹੁੰਚੇਗਾ ਜਦੋਂ ਇਹਨਾਂ ਸਾਰੀਆਂ ਸਟੇਜਾਂ ਨੂੰ ਲੰਘ ਕੇ ਸੱਚਖੰਡ ਤੱਕ ਪਹੁੰਚੇ। ਧਰਮਖੰਡ, ਗਿਆਨਖੰਡ, ਸਰਮਖੰਡ ਔਰ ਕਰਮਖੰਡ ਤੇ ਸੱਚਖੰਡ। ਸਰਮਖੰਡ ਕੀ ਬਾਣੀ ਰੂਪ ਤੁਸੀਂ ਕਾੜਤ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ। ਅਭਿਆਸ ਕਰਦਿਆਂ ਕਰਦਿਆਂ ਗੁਰਮੁਖੋ, ਜਦੋਂ ਬੰਦੇ ਨੂੰ ਗੁਪਤ ਰੂਹਾਂ ਆ ਕੇ ਮਿਲਣ, ਕਈ ਤਰ੍ਹਾਂ ਦੇ ਨਜ਼ਾਰੇ ਮਿਲਣ, ਉਹਨੂੰ ਸਰਮਖੰਡ ਕਹਿੰਦੇ ਨੇ। ਤਿੱਥੇ ਕਾੜਤ ਘੜੀਏ ਬਹੁਤ ਅਨੂਪ, ਇੱਥੋਂ ਬੈਠਾ ਬੈਠਾ ਦੱਸ ਦੇਗਾ ਪਿੰਡੀਆਂ 'ਚ ਕੀ ਹੋ ਰਿਹਾ ਹੈ, ਤੇਰੇ ਦਿਲ ਵਿੱਚ ਕੀ ਹੈ, ਤੂੰ ਰਸਤੇ ਵਿੱਚ ਕੀ ਕਹਿ ਕੇ ਆਇਆ ਮੇਰੇ ਇਸ ਪ੍ਰਤੀ। ਇਹ ਸਰਮਖੰਡ ਵਾਲਾ ਬੰਦਾ ਦੂਜੇ ਦੇ ਅੰਦਰ ਨੂੰ ਸਮਝ ਸਕਦਾ, ਪਰ ਪਰਮਾਤਮਾ ਤੱਕ ਨਹੀਂ ਪਹੁੰਚਿਆ ਹੁੰਦਾ। ਇਸੇ ਤਰ੍ਹਾਂ ਇਸਲਾਮ ਵਿੱਚ ਪਹਿਲਾ ਨਿਯਮ ਹੈ ਸ਼ਰੀਅਤ, ਸ਼ਰ੍ਹਾਂ ਚਾਉਣਾ, ਮੁੜਕਾ ਹੈ ਮੁੜਕੇ, ਦੂਜਾ ਹੈ ਤਰੀਕਤ। ਤਰੀਕਤ ਦਾ ਤੋਂ ਤਰਕ ਕਰਨਾ, ਕੁਝ ਚੀਜ਼ਾਂ ਤਿਆਗਣੀਆਂ। ਸ਼ਰੀਅਤ, ਤਰੀਕਤ, ਹਕੀਕਤ ਤੇ ਚੌਥੀ ਆਉਂਦੀ ਮਾਰਫਤ। ਮਾਰਫਤ ਅਰਥ ਹੈ ਬ੍ਰਹਮ ਗਿਆਨੀ ਹੋ ਜਾਣਾ, ਪਰਮਾਤਮਾ ਦੇ ਭੇਦ ਨੂੰ ਪਾ ਲੈਣਾ। ਜਿਸ ਤਰ੍ਹਾਂ ਗੁਰਮੁਖੋ ਛੋਟੀ ਕਲਾਸ ਵਿੱਚ ਬੱਚੇ ਪੜ੍ਹਦੇ ਨੇ, ਪਹਿਲੀ ਦਾ ਕਾਇਦਾ ਹੁੰਦਾ ਤੇ ਲਿਖਿਆ ਹੁੰਦਾ ਊੜਾ ਊਠ, ਏ ਐਪਲ, ਬੀ ਬੈਟ, ਐੜਾ ਅਨਾਰ। ਕਾਹਦੇ ਲਈ? ਤੇ ਉਹ ਬੱਚਾ ਅਨਾਰ ਨੂੰ ਵੇਖ ਕੇ ਅੰਦਾਜ਼ਾ ਲਾ ਲਏ ਵੀ ਇਹ ਐੜਾ ਆਉਣਾ ਹੈ, ਉਹਦੀ ਮਦਦ ਵਾਸਤੇ ਹੈ, ਤਾਂ ਕਿ ਉਹ ਅੱਖਰ ਨੂੰ ਸਮਝ ਲੈ। ਤੇ ਜਦੋਂ ਉਹਨੂੰ ਅੱਖਰਾਂ ਦਾ ਬੋਧ ਹੋ ਜਾਏਗਾ, ਮੁੜ ਕੇ ਉਹ ਤਸਵੀਰਾਂ ਬੰਦ ਹੋ ਜਾਂਦੀਆਂ ਨੇ। ਪੰਜਾਬ ਦੇ ਵਿੱਚ ਅੱਠਵੀਂ ਜਮਾਤ ਤੋਂ ਅੱਗੇ ਮੁੜ ਕੇ ਤਸਵੀਰਾਂ ਵਾਲੀ ਕਿਤਾਬ ਨਹੀਂ ਹੁੰਦੀ, ਪਹਿਲਾਂ ਹੁੰਦੀਆਂ ਨੇ, ਤਾਂ ਕਿ ਉਹਨਾਂ ਚਿੱਤਰਾਂ ਤੋਂ ਬੱਚੇ ਨੂੰ ਅੱਖਰਾਂ ਦਾ ਬੋਧ ਹੋ ਜਾਏ। ਜਦੋਂ ਅੱਖਰਾਂ ਦੀ ਪਛਾਣ ਹੋ ਜਾਏ ਤੇ ਮੁੜ ਕੇ ਚਿੱਤਰਾਂ ਦੀ ਲੋੜ ਨਹੀਂ ਰਹਿੰਦੀ। ਇਸੇ ਪ੍ਰਕਾਰ ਕਬੀਰ, ਜੋ ਹਮ ਜੰਤ ਪੰਜਾਬ ਤੇ ਟੂਟ ਗਈ ਤਾਂ ਸਭ ਤਾਰ। ਪਹਿਲਾਂ ਗੁਰਮੁਖੋ ਬੰਦਾ ਕਰਮਕਾਂਡ ਕਰਦਾ, ਜਦੋਂ ਬੰਦਾ ਮਨ ਲੱਗ ਜਾਏ ਤੇ ਮੁੜ ਕੇ ਕਰਮਕਾਂਡ ਦੀ ਲੋੜ ਨਹੀਂ ਰਹਿੰਦੀ, ਉਹ ਬੰਦਾ ਉੱਪਰ ਉੱਠ ਜਾਂਦਾ। ਇਹ ਸਲੋਕ ਦੇ ਬਾਰੇ ਇਹ ਸੰਪਰਦਾਇਕ ਗਿਆਨੀਆਂ ਦਾ ਖਿਆਲ ਹੈ ਕਿ ਬਾਬਾ ਕਬੀਰ ਜੀ ਪਹਿਲਾਂ ਕੋ ਤੰਤੀ ਸਾਜ਼ ਵਜਾਉਂਦੇ ਹੁੰਦੇ ਸਨ, ਸਾਰਗੀ ਵਗੈਰਾ, ਤੇ ਪ੍ਰੇਮੀਆਂ ਨੇ ਲੋਕਾਂ ਨੇ ਆਣ ਕੇ ਸੁਣਨਾ। ਅੱਜ ਵੀ ਬਾਬਾ ਕਬੀਰ ਜੀ ਆਪਣੀ ਮੌਜ ਨਾਲ ਬੈਠੇ ਤੇ ਉਹ ਕਹਿਣ ਲੱਗੇ, ਬਾਬਾ ਜੀ ਅੱਜ ਕੀ ਗੱਲ ਸੀ, ਠੀਕ ਹੈ? ਉਹ ਕਹਿਣ ਲੱਗੇ, ਗੁਰਮੁਖ ਜਿਹੜੇ ਅੱਗੇ ਸਾਜ਼ ਵਜਾਉਂਦੇ ਸਨ ਉਹਦੀਆਂ ਹੁਣ ਤਾਰਾਂ ਟੁੱਟ ਗਈਆਂ, ਭਾਵ ਸਾਨੂੰ ਉਹਨਾਂ ਹੁਣ ਕਰਮ ਕਾਂਡਾਂ ਦੀ ਲੋੜ ਨਹੀਂ ਰਹੀ। ਸੋ ਉਸ ਵਿਚਾਰ ਨੂੰ ਲੈ ਕਰਕੇ ਬਾਬਾ ਕਬੀਰ ਜੀ ਆਏ ਹੋਏ ਪ੍ਰੇਮੀਆਂ ਦੇ ਪ੍ਰਤੀ ਕਹਿ ਰਹੇ ਹਨ,
ਕਬੀਰ ਜੋ ਹਮ ਜੰਤ ਵਜਾਵਤੇ।
ਪਿਆਰੋ, ਜਿਹੜਾ ਜੰਦ ਅਰਥ ਦਾ ਵਾਜਾ, ਜਿਹੜਾ ਅਸੀਂ ਵਾਜਾ ਵਜਾਉਂਦੇ ਸਾਂ,
ਟੁੱਟ ਗਈ ਸਭ ਤਾਰ,
ਭਾਈ ਤਾਰਾਂ ਟੁੱਟ ਗਈਆਂ ਹਨ।
ਕਬੀਰ ਜੋ ਹਮ ਜੰਤ ਵਜਾਵਤੇ।
ਬਾਬਾ ਕਬੀਰ ਜੀ ਨੇ ਜਿਹੜਾ ਵਿਚਾਰਤਾ ਗੁਰਮੁਖ, ਇਹਦਾ ਅੰਤਰੀ ਭਾਵ ਕੀ ਹੈ ਕਿ ਜੋ ਅਸੀਂ ਸਰੀਰ ਰੂਪੀ ਜੰਤ ਨੂੰ ਵਜਾਉਂਦੇ ਸਾਂ,
ਟੁੱਟ ਗਈ ਸਭ ਤਾਰ,
ਇਹਦਾ ਦੇਹ ਅਧਿਆਸ, ਸਾਡਾ ਦੇਹ ਅਧਿਆਸ ਹੈ, ਦੇਹ ਦੀ ਤਕੜਾ ਪਕੜਾ, ਜਿਹੜੀਆਂ ਵਾਸ਼ਨਾ ਰੂਪੀ ਤਾਰਾਂ ਨੇ ਉਹ ਟੁੱਟ ਗਈਆਂ ਹਨ।
ਜੰਤ ਵਿਚਾਰਾ ਕਿਆ ਕਰੇ,
ਹੁਣ ਵਿਚਾਰਾ ਵਾਜਾ ਕੀ ਕਰ ਸਕੇਗਾ,
ਚੱਲੇ ਵਜਾਵਣ ਹਾਰ,
ਭਾਈ ਵਜਾਉਣ ਵਾਲੇ ਚਲੇ ਗਏ ਤੇ ਵਾਜਾ ਆਪਣੇ ਆਪ ਕਿਵੇਂ ਵੱਜੇਗਾ, ਸੋ ਭਾਵ ਇਹ ਵੱਜੇਗਾ ਨਹੀਂ। ਸੋ ਇਸ ਪ੍ਰਕਾਰ ਹਾਂਜੀ
ਜੰਤ ਵਿਚਾਰਾ ਕਿਆ ਕਰੇ,
ਇਹ ਸਰੀਰ ਰੂਪੀ ਵਾਜਾ ਅਰਥਾਤ ਦੇਹ ਅਧਿਆਸ ਰੂਪੀ ਵਾਜਾ ਵਿਚਾਰਾ ਕੀ ਕਰ ਸਕਦਾ, ਕਿਉਂਕਿ
ਚੱਲੇ ਵਜਾਉਣ ਹਾਰ,
ਕਿਉਂਕਿ ਵਾਜੇ ਦੇ ਵਜਾਉਣ ਵਾਲਾ ਦੇਹ ਅਧਿਆਸ ਕਰਨ ਵਾਲਾ ਅਗਿਆਨ ਹੈ ਉਹ ਚਲਾ ਗਿਆ, ਕਿਉਂਕਿ ਅਗਿਆਨ ਕਰਕੇ ਇਹ ਮਨੁੱਖ ਦੇਹ ਨੂੰ ਪਾਲਦਾ ਪੋਸਦਾ ਹੈ। ਜੋ ਹੰਗਤਾਰੂ ਵਾਜੇ ਨੂੰ ਅਸੀਂ ਅਗਿਆਨ ਕਾਲ ਵਿੱਚ ਵਜਾਉਂਦੇ ਸਾਂ, ਉਹਦੀਆਂ ਸੰਸਾਰਾ ਕਰ ਬਿਰਤੀਆਂ ਰੂਪੀ ਤਾਰਾਂ ਟੁੱਟ ਗਈਆਂ ਨੇ, ਹੁਣ ਹੰਗਤਾ ਰੂਪੀ ਵਾਜਾ ਕੀ ਕਿਵੇਂ ਵਜੇਗਾ, ਇਹਦੀ ਹੁਣ ਸਾਨੂੰ ਲੋੜ ਨਹੀਂ।
ਕਬੀਰ ਮਾਏ ਮੁੰਡੋਹਤ ਹੈ ਗੁਰੂ ਕੀ,
ਬਾਬਾ ਕਬੀਰ ਜੀ ਕਹਿੰਦੇ ਭਾਈ ਜਿਹੜਾ ਨਿਕੰਮਾ ਗੁਰੂ ਹੈ ਨਾ, ਉਸ ਗੁਰੂ ਦੀ ਮਾਂ ਦਾ ਸਿਰ ਮੁੰਨਣਾ ਕਰੋ,
ਜਾਤੇ ਭਰਮ ਨਾ ਜਾਏ।
ਗੁਰੂ ਦੀ ਗੱਲ ਕਰਦੇ ਨੇ ਵੀ ਜਿਹੜਾ ਗੁਰੂ ਆਪਣੇ ਚੇਲਿਆਂ ਸਿੱਖਾਂ ਦੇ ਭਰਮ ਨੂੰ ਦੂਰ ਨਹੀਂ ਕਰ ਸਕਿਆ, ਜਿਹੜਾ ਆਪਣੇ ਸ਼ਿਸ਼ਾਂ ਨੂੰ ਕਨਵਿੰਸ ਨਹੀਂ ਕਰ ਸਕਿਆ, ਜਿਹੜਾ ਆਪਣੇ ਜਿਹੜੇ ਮੁਰੀਦ ਨੇ ਉਹਨਾਂ ਦੀ ਆਤਮ ਤ੍ਰਿਪਤੀ ਨਹੀਂ ਕਰ ਸਕਿਆ।
ਆਪ ਡੁੱਬੇ ਚਹੁ ਵੇਦ ਮਹਿ,
ਕਹਿੰਦੇ ਇਸ ਪ੍ਰਕਾਰ ਆਪ ਤਾਂ ਕੇਵਲ ਵੇਦਾਂ ਦੇ ਕਰਮ ਕਾਂਡ ਵਿੱਚ ਡੁੱਬੇ ਹੋਏ ਨੇ, ਅਥਵਾ ਆਪ ਕੇਵਲ ਗਿਆਨ ਦੀਆਂ ਗੱਲਾਂ ਵਿੱਚ ਡੁੱਬੇ ਹੋਏ ਹਨ।
ਚੇਲੇ ਦੀਏ ਬਹਾਏ,
ਨਾਲ ਆਪਣੇ ਜਿਹੜੇ ਚੇਲੇ ਨੇ ਉਹਨਾਂ ਨੂੰ ਸੁਰੇੜ ਨਾ ਕੀਤਾ, ਭਾਵ ਉਹ ਵੀ ਗਲਤ ਹੋਈ, ਕਿਉਂਕਿ ਜਿਹੋ ਜਿਹਾ ਗੁਰੂ ਹੈ ਉਹੋ ਜੇ ਚੇਲੇ ਹਨ।
ਕਬੀਰ ਜੇਤੇ ਪਾਪ ਕੀਏ,
ਕਹਿੰਦੇ ਇਸ ਪੁਰਸ਼ ਨੇ ਜਿੰਨੇ ਪਾਪ ਕੀਤੇ ਹਨ,
ਰਾਖੇ ਤਲੈ ਦੁਰਾਏ,
ਕੋਸ਼ ਕਰਦੇ ਨੇ ਲੋਕੀ ਵੀ ਦੂਜਿਆਂ ਨੂੰ ਪਤਾ ਨਾ ਲੱਗੇ, ਪਰ ਗੁਰਮੁਖ ਹੈ ਭੁਲੇਖਾ, ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੁਈ ਤੇ ਕਾਸ਼ ਪਾਵੇ। ਆਪਾਂ ਬੰਦਿਆਂ ਤੋਂ ਗੁਰਮੁਖ ਪਰਦਾ ਕਰ ਸਕਦੇ ਹਾਂ, ਪਰ ਪਰਮਾਤਮਾ ਤੋਂ ਪਰਦਾ ਨਹੀਂ ਹੋ ਸਕਦਾ, ਉਹ ਪਰਿਪੂਰਨ ਪਰਮਾਤਮਾ ਸਾਡੇ ਅੰਦਰ ਹੈ। ਇਸ ਕਰਕੇ ਕਹਿੰਦੇ ਨੇ ਵੀ ਜਿੰਨੇ ਪਾਪ ਕੀਤੇ ਨੇ ਕੋਸ਼ ਕਰਦਾ ਹੈ ਕਿ ਉਹਨਾਂ ਨੂੰ ਲੁਕਾਇਆ ਜਾਂ ਦੂਜਿਆਂ ਨੂੰ ਪਤਾ ਨਾ ਲੱਗੇ।
ਪ੍ਰਗਟ ਭਏ ਨਿਦਾਨ ਸਾਹਿਬ,
ਇਹ ਗੱਲ ਦਾ ਖਿਆਲ ਰੱਖੀ, ਜਿਹੜੇ ਤੇਰੇ ਇਹ ਪਾਪ ਨੇ ਅੰਤ ਨੂੰ ਪ੍ਰਗਟ ਹੋ ਜਾਣੇ ਨੇ। ਨਿਦਾਨ ਕਹਿੰਦੇ ਨੇ ਅੰਤ ਨੂੰ, ਅੰਤ ਦੇ ਮੌਕੇ ਤੇਰੇ ਸਾਰੇ ਜਿਹੜੇ ਪਾਪ ਨੇ ਇਹ ਭਾਈ ਪ੍ਰਗਟ ਹੋ ਜਾਣਗੇ, ਨੰਗੇ ਹੋ ਜਾਣਗੇ। ਕਦੋਂ?
ਜਦ ਪੁੱਛੇ ਧਰਮ ਰਾਏ,
ਜਦੋਂ ਧਰਮ ਰਾਜ ਨੇ ਪੁੱਛਣਾ ਕੀਤਾ। ਸੋ ਜਿਨ੍ਹਾਂ ਲਈ ਤੂੰ ਪਾਪ ਕਮਾਵੇ, ਕਿੱਥੇ ਨੇ ਤੇਰੇ ਘਰ ਦੇ? ਇੱਕ ਮਹਾਂਪੁਰਸ਼ ਹੋਏ ਨੇ ਫਰੀਦਕੋਟ ਦੇ ਇਲਾਕੇ, ਜੋ ਸਿੰਘ ਸਭ ਗਿਆਨੀ ਕਿਰਪਾਲ ਸਿੰਘ ਜੀ ਹੋਏ ਨੇ, ਉਹਨਾਂ ਦੇ ਨਗਰ ਦੇ ਸਨ। ਉਹਨਾਂ ਨੇ ਗੁਰਮੁਖ ਗ੍ਰੰਥ ਲਿਖਿਆ, ਸਿੱਖਿਆਦਾਇਕ, ਉਹਦੇ ਚ ਬਹੁਤ ਸਾਰੀਆਂ ਅਸਾਵਰੀਆਂ ਹਨ। ਉਹਨਾਂ ਅਸਾਵਰੀਆਂ ਦੇ ਵਿੱਚੋਂ ਇੱਕ ਅਸਾਵਰੀ ਹੈ, ਜਿਨ੍ਹਾਂ ਲਈ ਤੂੰ ਪਾਪ ਕਮਾਵੇਂ, ਕਿੱਥੇ ਨੇ ਤੇਰੇ ਘਰ ਦੇ? ਪੈਰ ਪਸਾਰ ਪਿਓ ਵਿੱਚ ਵਿਹੜੇ, ਜਦੋਂ ਬੰਦਾ ਮਰ ਜਾਂਦਾ ਉਸ ਮੌਕੇ ਨੂੰ ਉਹਨਾਂ ਨੇ ਵੇਖ ਕੇ ਤੇ ਇਹ ਅਸਾਵਰੀ ਬਣਾਈ ਹੈ। ਕਹਿੰਦੇ ਪੈਰ ਪਸਾਰ ਪਿਓ ਵਿੱਚ ਵਿਹੜੇ, ਹੱਥ ਨਾ ਲਾਵਣ ਡਰਦੇ, ਮਿੱਟੀ ਦੀ ਕੁੰਨੀ ਜਮਾਂ ਦੀ ਪਿੰਨੀ, ਤੇਰੇ ਲਿਆ ਸਰਾਣੇ ਧਰਦੇ, ਲੱਕੜੀਆਂ ਇਕੱਠੀਆਂ ਕਰਕੇ ਪਿਆਰੇ ਸਰਮੰਦੀ ਸਾਰੇ ਘਰਦੇ, ਰਲ ਮਿਲ ਸਾਰੇ ਲਾਉਣ ਮਵਾਤਾ, ਉਜਰ ਨਾ ਕੋਈ ਕਰਦੇ, ਉਸ ਵੇਲੇ ਤੇਰਾ ਕੋਈ ਨਾ ਬਣਸੀ, ਤੈਨੂੰ ਕਰਨ ਹਵਾਲੇ ਜੰਮਦੇ। ਇਹੋ ਜਿਹਾ ਸਮਾਂ ਆਏਗਾ ਜਿਹੜੇ ਗੁਨਾਹ ਨੇ ਤੇਰੇ ਪਾਪ ਨੇ ਆਖਰਕਾਰ ਨੰਗੇ ਹੋਣਗੇ।
ਕਬੀਰ ਹਰ ਕਾ ਸਿਮਰਨ ਛੱਡ ਕੇ,
ਭੋਲਿਆ ਪੁਰਸ਼ਾ ਪਰਮਾਤਮਾ ਦੀ ਯਾਦ ਨੂੰ ਛੱਡ ਕੇ,
ਪਾਲਿਓ ਬਹੁਤ ਕੁਟੰਬ,
ਬਹੁਤ ਸਾਰਾ ਕੁਟੰਬ ਰਿਸ਼ਤੇਦਾਰ ਮਿੱਤਰਾਂ ਪਿਆਰਿਆਂ ਦੀ ਪਾਲਣਾ ਕੀਤੀ, ਮਦਦ ਕੀਤੀ,
ਧੰਦਾ ਕਰਤਾ ਰਹਿ ਗਿਆ।
ਇਸ ਪ੍ਰਕਾਰ ਗੁਰਮੁਖ ਪਿਆਰੋ ਇਹ ਧੰਦਿਆਂ ਨੂੰ ਕਰਦਿਆਂ ਕਰਦਿਆਂ ਆਖਰਕਾਰ ਥੱਕ ਗਿਆ। ਆਪਾਂ ਕਹਿੰਦੇ ਮੈਂ ਤਾਂ ਹੁਣ ਰਹਿ ਗਿਆ, ਮੇਰੇ ਗੋਡੇ ਨਹੀਂ ਕੰਮ ਕਰਦੇ। ਸੋ ਇਸ ਪ੍ਰਕਾਰ ਧੰਦਾ ਕਰਦਿਆਂ ਕਰਦਿਆਂ ਰਹਿ ਗਿਆ, ਭਾਵ ਮੌਤ ਹੋ ਗਈ।
ਭਾਈ ਰਹਿਆ ਨਾ ਬੰਦ,
ਉਸ ਵੇਲੇ ਨਾ ਤਾਂ ਗੁਰਮੁਖੋ ਨਾ ਕਿਸੇ ਭਰਾ ਨੇ ਨਾ ਕਿਸੇ ਸੰਬੰਧੀ ਨੇ ਮਦ ਨਹੀਂ ਕੀਤੀ।
ਕਬੀਰ ਹਰ ਕਾ ਸਿਮਰਨ ਛੱਡ ਕੇ,
ਪਰਮਾਤਮਾ ਦਾ ਸਿਮਰਨ ਛੱਡ ਕਰਕੇ
ਰਾਤ ਜਗਾਵਨ ਜਾਏ।
ਇਸ ਪ੍ਰਕਾਰ ਕਈ ਤਰ੍ਹਾਂ ਦੇ ਇਹ ਗੁਰਮੁਖੋ, ਹੁਣ ਤਾਂ ਗੁਰੂ ਦੀ ਵੈਸੀ ਕਿਰਪਾ ਪਰ ਅਜੇ ਬਿਮਾਰੀ ਹਟੀ ਨਹੀਂ, ਕਹਿੰਦੇ ਇਸ ਪ੍ਰਕਾਰ ਜਿਹੜੀਆਂ ਔਰਤਾਂ ਕਾਲਪੁਰਖ ਦਾ ਸਿਮਰਨ ਕਰਕੇ ਛੱਡ ਕੇ ਤੇ ਰਾਤ ਨੂੰ ਮਸਾਣ ਜਗਾਉਣ ਵਾਸਤੇ ਜਾਂਦੀਆਂ ਨੇ ਤੇ ਕਈ ਤਰ੍ਹਾਂ ਦੇ ਟੂਣੇ ਕਰਕੇ ਪਰਾਈਆਂ ਔਰਤਾਂ ਦੇ ਬੱਚਿਆਂ ਨੂੰ ਮਾਰਦੀਆਂ ਨੇ, ਖਾਂਦੀਆਂ ਹਨ।
ਸਰਪਨ ਹੋਏ ਕੈ ਔਤਰ,
ਕਹਿੰਦੇ ਆਖਰਕਾਰ ਉਹ ਔਰਤਾਂ ਸਪਣੀਆਂ ਬਣ ਕੇ ਸੰਸਾਰ ਵਿੱਚ ਆਉਣਗੀਆਂ। ਤੇ ਇਹ ਸਪਣੀ ਕਿਉਂ ਆਖਿਆ ਹੈ?
ਜਾਏ ਆਪਣੇ ਖਾਏ,
ਇਹ ਗੁਰਮੁਖ ਪਿਆਰੇ ਸੁਣਨ ਚਾਹੁੰਦਾ ਵੀ ਜੋ ਸਪਣੀ ਇਹ ਆਪਣੇ ਬੱਚੇ ਕੱਢਦੀ ਹੈ ਨਾ, ਤੇ ਜਿਹੜੇ ਬੱਚੇ ਦੇ ਕੁੰਡਲ ਵਿੱਚ ਆ ਜਾਣ ਉਹਨਾਂ ਸਾਰਿਆਂ ਨੂੰ ਖਾ ਜਾਂਦੀ ਹੈ, ਜਿਹੜੇ ਕੁੰਡਲ ਤੋਂ ਬਾਹਰ ਰਹਿ ਜਾਣ ਉਹ ਬਚ ਜਾਂਦੇ ਹਨ। ਔਰ ਵਿਦਵਾਨ ਲੋਕ ਕਹਿੰਦੇ ਵੀ ਜਿੰਨੇ ਇਹ ਬੱਚੇ ਦੇਂਦੀ ਕਿਤੇ ਸਾਰੇ ਪਲ ਜਾਣ ਬਚ ਜਾਣ ਤੇ ਸੱਪਾਂ ਦੀ ਗਿਣਤੀ 'ਚ ਬਹੁਤ ਸਾਰਾ ਵਾਧਾ ਹੋ ਸਕਦਾ ਹੈ। ਔਰ ਇਹ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ। ਇਸੇ ਤਰ੍ਹਾਂ ਇਹਦਾ ਦੂਜਾ ਵਿਚਾਰ ਇਹ ਹੈ ਕਿ ਹਰੀ ਦਾ ਸਿਮਰਨ ਛੱਡ ਕਰਕੇ ਜਿਹੜੀਆਂ ਔਰਤਾਂ ਰਾਤ ਨੂੰ, ਇਹ ਗੁਰਮੁਖੋ ਜਿਨ੍ਹਾਂ ਦੇ ਘਰ ਬੱਚੇ ਨਹੀਂ ਨਾ ਹੁੰਦੇ, ਉਹ ਜਨਾਨੀਆਂ ਜਿਹਦੇ ਘਰ ਬੱਚਾ ਹੋਇਆ ਵੀ ਉਹਦੇ ਬੂਹੇ ਅੱਗੇ ਜਾ ਕੁੰਡਾ ਖੜਕਾਉਂਦੀਆਂ ਨੇ, ਆਵਾਜ਼ ਮਾਰਦੀਆਂ ਨੇ, ਤੇ ਜਦੋਂ ਉਹ ਆਵਾਜ਼ ਦੇ ਦੇ ਤੇ ਮੁੜ ਕੇ ਭੱਜ ਕੇ ਆਪਣੇ ਘਰ ਨੂੰ ਚਲੇ ਜਾਣਾ, ਤੇ ਉਹ ਕੁੰਡਾ ਖੜਕਾਉਣ ਵਾਲੀਆਂ ਔਰਤਾਂ ਦਾ ਵਿਚਾਰ ਹੈ ਵੀ ਉਹਦਾ ਬੱਚਾ ਮਰ ਕੇ ਤੇ ਮੇਰੇ ਘਰ ਜੰਮ ਪਏਗਾ, ਇਸ ਤਰ੍ਹਾਂ ਕਰਦੀਆਂ ਨੇ। ਔਰ ਇਹਦੇ ਨਾਲ ਨਾਲ ਖੂਹਾਂ ਦੇ ਵਿੱਚ ਮੰਜੀ ਲਮਕਾ ਕੇ, ਜਿਹੜੇ ਵੱਡੇ ਖੂਹ ਹੁੰਦੇ ਸੀ ਪੁਰਾਣੇ, ਉਹਨਾਂ 'ਚ ਮੰਜੀ ਲਮਕਾ ਕੇ ਤੇ ਚਾਵਾਂ ਚੁੱਲ੍ਹਾ ਰੱਖ ਲੈਣਾ ਤੇ ਉਸ ਖੂਹ 'ਚ ਗੁਰਮੁਖੋ ਰੋਟੀ ਬਣਾ ਕੇ ਤਿਆਰ ਕਰਕੇ ਤੇ ਖਾਣੀ, ਕਹਿੰਦੇ ਇਹਦੇ ਨਾਲ ਬੱਚੇ ਹੁੰਦੇ ਨੇ। ਇਹ ਉਹਨਾਂ ਲੋਕਾਂ ਦਾ ਵਿਚਾਰ ਸੀ ਜਿਹੜੇ ਇਹੋ ਜਿਹੇ ਕਰਮ ਕਾਂਡ ਕਰਨ ਵਾਲੀਆਂ ਔਰਤਾਂ ਨੇ, ਉਹਨਾਂ ਦੇ ਪ੍ਰਤੀ ਇਹ ਬਾਬਾ ਕਬੀਰ ਜੀ ਕਹਿੰਦੇ ਹਨ ਵੀ ਪਰਮਾਤਮਾ ਦਾ ਸਿਮਰਨ ਛੱਡ ਕੇ ਜਿਹੜੀਆਂ ਇਸ ਤਰ੍ਹਾਂ ਦੇ ਟੂਣੇ ਟਪਾਣੇ ਕਰਦੀਆਂ ਨੇ ਉਹਨਾਂ ਨੂੰ ਸਪਣੀ ਦੀ ਜੋਨ ਮਿਲੇਗੀ।
ਕਬੀਰ ਹਰ ਕਾ ਸਿਮਰਨ ਛੱਡ ਕੇ,
ਪਰਮਾਤਮਾ ਦਾ ਸਿਮਰਨ ਛੱਡ ਕਰਕੇ ਭਾਈ
ਹੋਈ ਰਾਖੈ ਨਾਰ,
ਇਹ ਗੁਰਮੁਖੋ ਜਿਹੜੀਆਂ ਕੁਆਰੀਆਂ ਲੜਕੀਆਂ ਨੇ ਉਹ ਅਹੋਈ ਦੀ ਪੂਜਾ ਕਰਦੀਆਂ ਨੇ। ਥੋੜਾ ਜਿਹਾ ਖਿਆਲ ਰੱਖਣਾ, ਆਪਣਾ ਖਿਆਲ ਪੰਜਾਬ ਚ ਲਿਜਾਓ। ਤੁਸਾਂ ਵੇਖਿਆ ਹੋਣਾ ਕਿ ਸੰਗਰਾਂਦ ਵਾਲੇ ਦਿਨ ਪਿੰਡਾਂ ਵਿੱਚ ਕਈ ਔਰਤਾਂ ਗੋਏ ਦੇ ਨਾਲ ਆਪਣੇ ਦਰਵਾਜ਼ੇ ਤੇ ਲਕੀਰ ਜੀ ਫੇਰਦੀਆਂ ਹੁੰਦੀਆਂ ਸਨ। ਮੈਂ ਬਹੁਤ ਸਾਰੀਆਂ ਵੇਖੀਆਂ ਨੇ ਖੁਦ ਆਪ, ਖਾਸ ਕਰਕੇ ਸੰਗਰਾਂਦ ਵਾਲੇ ਦਿਨ ਕੱਲਾ ਗੋਹਾ ਲੈ ਕੇ ਤੇ ਸਾਰਾ ਨਹੀਂ ਲੇਪਣ ਕਰਨਾ, ਕੰਨ ਤੇ ਲਕੀਰ ਜੀ ਮਾਰ ਦੇਣੀ ਜਾਂ ਬੂਹੇ ਤੇ ਲਕੀਰ ਮਾਰ ਦੇਣੀ ਦਰਵਾਜ਼ੇ ਤੇ ਸੱਜੇ ਖੱਬੇ, ਉਹ ਦਰ ਅਸਰ ਕਹਿੰਦੇ ਅਹੋਈ ਦੀ ਪੂਜਾ ਹੈ। ਹੋ ਸਕਦਾ ਵੀ ਕਦੇ ਉਹਨਾਂ ਨੂੰ ਪਤਾ ਵੀ ਨਾ ਹੋਵੇ ਇਸ ਗੱਲ ਦਾ। ਇਹ ਗੁਰਮੁਖੋ ਅੱਸੂ ਦੇ ਨਰਾਤਿਆਂ ਦੇ ਵਿੱਚ ਕੁਆਰੀਆਂ ਕੁੜੀਆਂ ਇਸ ਅਹੋਈ ਦੇਵੀ ਦੀ ਮਿੱਟੀ ਦੀ ਮੂਰਤੀ ਬਣਾ ਕਰਕੇ ਕੰਧਾਂ ਦੇ ਉੱਪਰ ਲਾਉਂਦੀਆਂ ਨੇ, ਅਸ਼ਟਮੀ ਦਾ ਵਰਤ ਰੱਖ ਕੇ ਸੋ ਧੂਪ ਨਾਲ ਮੂਰਤੀਆਂ ਪੂਜਨ ਕਰਦੀਆਂ ਨੇ ਤੇ ਕਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਸਨ। ਮਥੁਰਾ ਦੇ ਜ਼ਿਲ੍ਹੇ ਰਾਧਾ ਕੁੰਡ ਉੱਤੇ ਕਤਕ ਦੀ ਅੱਠ ਨੂੰ ਹੋਣ ਤੱਕ ਅਹੋਈ ਦਾ ਬੜਾ ਤਗੜਾ ਮੇਲਾ ਲੱਗਦਾ ਹੈ। ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਉਹਨਾਂ ਬੀਬੀਆਂ ਨੂੰ ਸਮਝਾਉਂਦੇ ਨੇ ਕਿ ਜੋ ਪਰਮਾਤਮਾ ਦਾ ਸਿਮਰਨ ਛੱਡ ਕੇ ਉਸ ਅਹੋਈ ਦੇਵੀ ਦਾ ਸਿਮਰਨ ਕਰਦੀਆਂ ਨੇ, ਉਹਦੀ ਪੂਜਾ ਕਰਦੀਆਂ ਹਨ।
ਗਦ ਹੀ ਹੋਏ ਕੈ ਔਤਰ,
ਗੁਰਮੁਖੋ ਆਮ ਜੀ ਕਿਸੇ ਨੂੰ ਆਖੇ ਤੇ ਅਗਲਾ ਪੱਗ ਲਾਉਣ ਤੱਕ ਪਏਗਾ, ਗਲ ਪੈ ਜਾਏਗਾ ਵੀ ਤੂੰ ਮੈਨੂੰ ਲਫ਼ਜ਼ ਕਿਉਂ ਕਿਹਾ। ਪਰ ਬਾਬਾ ਕਬੀਰ ਜੀ ਨੇ ਅਖੀਰ ਕਰ ਦਿੱਤੀ, ਕਹਿੰਦੇ ਕਿ ਫਿਰ ਉਹ ਗਦੀਆਂ ਹੋ ਕੇ ਉਤਰਦੀਆਂ ਨੇ। ਕਾਰਨ
ਭਾਰ ਸਹਿ ਮਨ ਚਾਰ।
ਬਾਬਾ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਵੀ ਬਾਬਾ ਜੀ ਤੁਸੀਂ ਤਾਂ ਖੀਰ ਕਰ ਦਿੱਤੀ, ਕਿਸੇ ਬੀਬੀ ਨੂੰ ਗਧੀ ਕਹਿਣਾ ਇਹ ਕੁੱਟ ਖਾਣ ਦਾ ਮਸਾਲਾ ਨਾ, ਤੇ ਤੁਸਾਂ ਕਿਸ ਬੇਸ ਤੇ ਗੱਲ ਕੀ, ਕਿਸ ਆਧਾਰ ਤੇ ਕਹੀ? ਕਹਿਣ ਲੱਗੇ ਗੁਰਮੁਖੋ ਮੈਂ ਇਸ ਆਧਾਰ ਤੇ ਕਹੀ ਹੈ, ਪੈਰੋਂ ਭੂਤ ਸੀਤਲਾ ਧਾਵੇ, ਖਰ ਬਾਨ ਉਹ ਛਾਰ ਉਡਾਵੇ। ਸੋ ਇਸ ਪ੍ਰਕਾਰ ਜਿਹੜੀ ਇਹ ਦੇਵੀ ਹੈ ਨਾ, ਇਹਦੀ ਸਵਾਰੀ ਖੋਤੇ ਦੀ ਹੈ, ਤੇ ਜੇ ਕਹਿੰਦੇ ਅਧੂਰੀ ਪੂਜਾ ਰਹਿ ਗਈ ਤੇ ਫਿਰ ਦੇਵੀ ਤਾਂ ਬਣਨਾ ਬੜਾ ਮੁਸ਼ਕਲ ਹੈ ਨਾ। ਸੋ ਅਧੂਰੀ ਸੇਵਾ ਕਰਕੇ ਉਹ ਖੋਤੀ ਬਣੇਗੀ, ਇਸ ਕਰਕੇ ਇਹ ਕਹਿੰਦੇ ਹਨ
ਕਬੀਰ ਹਰ ਕਾ ਸਿਮਰਨ ਛੱਡ ਕੇ।
ਬਾਬਾ ਜੀ ਕਹਿੰਦੇ ਜੋ ਪੁਰਸ਼ ਹਰੀ ਦਾ ਸਿਮਰਨ ਛੱਡ ਕੇ
ਹੋਈ ਰਾਖੈ ਨਾਰ,
ਵਿਆਹਾਂ ਤੋਂ ਬਿਨਾਂ ਭਾਵ ਜ਼ਬਰਦਸਤੀ ਪਰਾਈ ਔਰਤ ਨੂੰ ਚਰਾ ਕੇ ਰੱਖਦੇ ਹਨ,
ਗਦ ਹੀ ਹੋਏ ਕੈ ਔਤਰ,
ਪੁਰਸ਼ ਗਧਾ ਰੂਪ ਹੋ ਕਰਕੇ ਸੰਸਾਰ ਵਿੱਚ ਆਵੇਗਾ।
ਭਾਰ ਸਹਿ ਮਨ ਚਾਰ,
ਔਰ ਚਾਰ ਮਨ ਪੱਕਾ ਭਾਰ ਚੁੱਕਣਾ ਪਏਗਾ ਇਹੋ ਜਿਹੀ ਵਿਭਚਾਰੀ ਮਨੁੱਖਾਂ ਨੂੰ।
ਕਬੀਰ ਚਿਤਰਾਈ ਅਤ ਘਨੀ,
ਬਾਬਾ ਕਬੀਰ ਜੀ ਕਹਿੰਦੇ ਭਾਈ ਚਿਤਰਾਈ ਘਣੀ ਸ੍ਰੇਸ਼ਟ ਹੈ ਅੰਦਰ,
ਹਰ ਜਪ ਹਿਰਦੈ ਮਾਹੇ,
ਇਹਨੂੰ ਚਿਤਰਾਈ ਨੂੰ ਠੀਕ ਪਾਸੇ ਲਾ, ਤੇ ਠੀਕ ਪਾਸੇ ਕਿਹੜੀ ਲਾਉਣੀ ਹੈ, ਜਿਹੜਾ ਪਰਮਾਤਮਾ ਨੂੰ ਚੇਤੇ ਕਰਨਾ ਭਾਈ,
ਦੂਰੀ ਉੱਪਰ ਖੇਲਣਾ,
ਹਰੀ ਦਾ ਨਾਮ ਦਾ ਚਿੰਤਨ ਕਰਨਾ, ਇਹ ਇਉਂ ਹੈ ਜਿਵੇਂ ਸੂਲੀ ਤੇ ਖੇਡਣਾ ਹੋਵੇ,
ਗ੍ਰਹਿ ਨਾ ਠਹਿਰ ਨਾ ਹੈ,
ਜੇ ਡਿੱਗ ਪਿਓ ਤੇ ਕਿਤੇ ਤੈਨੂੰ ਠਾਣ ਟਿਕਾਣਾ ਨਹੀਂ ਮਿਲਣਾ। ਗੁਰਮੁਖੋ ਆਪਾਂ ਆਮ ਇੱਕ ਛੱਜੂ ਨਾਮੇ ਮਹਾਂਪੁਰਸ਼ ਦਾ ਨਾਮ ਸੁਣਦੇ ਹਾਂ, ਜੋ ਸੁਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ, ਇਹ ਲਾਹੌਰ ਦਾ ਮਹਾਂਪੁਰਸ਼ ਹੋਇਆ, ਪੰਜਵੇਂ ਪਾਤਸ਼ਾਹ ਦੇ ਸਮੇਂ ਸੀ ਇਹ। ਸੋ ਕਿਉਂਕਿ ਇੱਥੇ ਬਾਬਾ ਜੀ ਨੇ ਫਰਮਾਇਆ ਕਿ ਪਰਮਾਤਮਾ ਦਾ ਸਿਮਰਨ ਕਰਨਾ ਬੜਾ ਔਖਾ, ਮੈਂ ਤਾਂ ਬੇਨਤੀ ਕਰਨ ਲੱਗਾ, ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਲੋਕ ਦਿਹਾੜੀਦਾਰ ਇੱਕ ਥਾਂ ਦੇ ਇਕੱਠੇ ਹੁੰਦੇ ਨੇ ਤੇ ਕੰਮ ਕਰਾਉਣ ਵਾਲੇ ਲੋਕ ਉੱਥੋਂ ਉਹ ਦਿਹਾੜੀ ਵਾਲੇ ਨੂੰ ਲੈ ਆਉਂਦੇ ਨੇ, ਇਸੇ ਤਰ੍ਹਾਂ ਭਗਤ ਛੱਜੂ ਜੀ ਲੰਘ ਰਹੇ ਸਨ ਤੇ ਕੁਝ ਬੰਦਿਆਂ ਨੂੰ ਮਯੂਸ ਵੇਖ ਕੇ ਵੀ ਸਾਨੂੰ ਅੱਜ ਕੰਮ ਨਹੀਂ ਮਿਲਿਆ, ਭਗਤ ਜੀ ਕਹਿਣ ਲੱਗੇ ਵੀ ਗੁਰਮੁਖੋ ਅੱਜ ਤੁਸੀਂ ਮੇਰੇ ਨਾਲ ਚਲੇ ਚਲੋ, ਪਰ ਮੈਂ ਤੁਹਾਡੇ ਕੋਲੋਂ ਇੱਟਾਂ ਨਹੀਂ ਚੁਕਾਉਣੀਆਂ, ਰੇਤ ਨਹੀਂ ਛਣਾਉਣੀ, ਸੌਖਾ ਕੰਮ ਕਰਾਵਾਂਗਾ। ਕਹਿੰਦੇ ਕੀ ਵੀ ਗੁਰਮੁਖੋ ਤੁਹਾਨੂੰ ਮਾਲਾ ਦੇ ਦਿਆਂਗਾ ਤੇ ਜੇ ਬਾਕੀ ਤੁਹਾਨੂੰ ਦੋ ਆਨੇ ਦਿੰਦੇ ਤੇ ਮੈਂ ਚਾਰ ਆਨੇ ਦਿਆਂਗਾ। ਉਹ ਕਹਿਣ ਲੱਗੇ ਕੰਮ ਤਾਂ ਸੌਖਾ ਹੈ। ਜਦੋਂ ਭਗਤ ਛੱਜੂ ਜੀ ਉਹਨਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਆਪਣੇ ਨਿਵਾਸ ਸਥਾਨ ਤੇ ਲੈ ਗਏ ਤੇ ਕਹਿਣ ਲੱਗੇ ਵੀ ਗੁਰਮੁਖ ਇੱਕ ਗੱਲ ਦਾ ਖਿਆਲ ਰੱਖਣਾ, ਪੈਸੇ ਤਾਂ ਮਿਲਣਗੇ ਪੂਰੇ, ਪਰ ਮੈਂ ਗੱਲ ਨਹੀਂ ਜੇ ਕਰਨ ਦੇਣੀ ਕਿਸੇ ਨੂੰ। ਜਿਵੇਂ ਗੁਰਮੁਖ ਪਿਆਰੇ ਸਕੂਲਾਂ ਵਿੱਚ ਬੱਚਿਆਂ ਦੇ ਇਮਤਿਹਾਨ ਹੁੰਦਾ ਤੇ ਦੂਰ ਦੂਰ ਬਿਠਾਉਂਦੇ ਨੇ ਟੀਚਰ ਸਾਹਿਬਾਨ ਪੀ ਨਕਲਾਂ ਮਾਰਨ, ਜਦੋਂ ਇਸ ਤਰਤੀਬ ਦੇ ਨਾਲ ਬਾਬੇ ਛੱਜੂ ਨੇ ਬੰਦੇ ਬਿਠਾ ਦਿੱਤੇ, ਉਹ ਬੰਦੇ ਵੇਖਣ ਤਾਂ ਠਾਂ ਵੀ ਬੜਾ ਔਖਾ ਕੰਮ, ਆਖਿਰਕਾਰ ਅੱਧੀ ਦਿਹਾੜੀ ਲੱਗੀ ਤੇ ਕਹਿਣ ਲੱਗੇ ਬਾਬਾ ਵੀ ਤੂੰ ਕਿਆ ਆਖਿਆ ਸੀ ਦੀਵਾਨੀ ਦਿਆਂਗਾ, ਦਿਹਾੜੀ ਦੀਵਾਨੀ ਦੀ ਹੈ ਤੇ ਸਾਨੂੰ ਦੀਵਾਨੀ ਦੇ ਤੇ ਸਾਡੀ ਅੱਧੀ ਦਿਹਾੜੀ ਪ੍ਰਵਾਨ ਕਰ ਲਾ। ਭਗਵਾਨ ਦਾ ਨਾਮ ਲੈਣਾ ਏਡਾ ਔਖਾ ਹੈ। ਇੱਥੇ ਗੁਰਮੁਖ ਆਪਾਂ ਗੱਲਾਂ ਕਰੀ ਜਾਈਏ ਤੇ ਕਿਸੇ ਦਾ ਮਨ ਖਰਾਬ ਨਹੀਂ ਹੋਣਾ, ਭਗਤਾਏਗਾ ਨਹੀਂ, ਕਥਾ ਵੀ ਗੱਲਾਂ ਵਰਗੀ ਹੋਣ ਕਰਕੇ ਸੌਖੀ ਲੱਗਦੀ ਤੁਹਾਨੂੰ, ਤੇ ਜੇ ਆਪਾਂ ਆਖੀਏ ਵੀ ਗੁਰਮੁਖ ਆਪਾਂ ਰਲ ਕੇ ਸੁਖਮਣੀ ਸਾਹਿਬ ਦਾ ਪਾਠ ਕਰੀ ਤੇ ਕਹਿਣਾ ਚੰਗਾ ਫਿਰ ਗਿਆਨੀ ਜੀ ਮੈਨੂੰ ਕੰਮ ਆ ਤੇ ਤੁਸੀਂ ਫਿਰ ਕਰਕੇ ਤੇ ਫਿਰ ਆਣ ਮਿਲੇ ਦੇ ਸਵੇਰੇ। ਜਦੋਂ ਬਾਣੀ ਪੜ੍ਹਨੀ ਗੁਰਮੁਖ ਆਪਾਂ ਸਾਰਿਆਂ ਭੱਜਣ ਦੀ ਕੋਸ਼ਿਸ਼ ਕਰਨੀ ਹੈ ਤੇ ਗਿਆਨੀ ਵੀ ਤਾਂ ਫਸਣਾ ਵੀ ਉਹ ਗਿਆਨੀ ਖਵਾਉਣ ਕਰਕੇ ਉਹਨੂੰ ਕਰਨਾ ਪੈਣਾ, ਦਿਲ ਉਹ ਵੀ ਰਾਜੀ ਨਹੀਂ ਵੀ ਜੇ ਨਹੀਂ ਕਰਦਾ ਤਾਂ ਉਹਨੂੰ ਗਿਆਨੀ ਕਿਸੇ ਨਹੀਂ ਕਹਿਣਾ, ਪਰ ਉਹਨੇ ਕਹਿਣਾ ਵੀ ਅੱਜ ਮੈਂ ਕਹਿ ਬੈਠਾ ਦੂਜੇ ਐਤਵਾਰ ਮੈਂ ਨਹੀਂ ਜੀ ਕਹਿਣਾ ਤੁਹਾਨੂੰ। ਕਹਿਣ ਦਾ ਭਾਵ ਕਿ ਪਰਮਾਤਮਾ ਦਾ ਨਾਮ ਲੈਣਾ ਇੰਨਾ ਔਖਾ ਹੈ, ਇੰਨਾ ਕਠਿਨ ਹੈ। ਸੋ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਪਰਮਾਤਮਾ ਦਾ ਨਾਮ ਇਉਂ ਹੈ ਜਿਵੇਂ ਸੂਲੀ ਤੇ ਖੇਡਣਾ, ਪਰ ਇੱਕ ਗੱਲ ਦਾ ਯਾਦ ਰੱਖੀ ਵੀ ਜੇ ਕਿਤੇ ਮੌਕਾ ਤੇਰੇ ਹੱਥੋਂ ਨਿਕਲ ਗਿਆ ਤੇ ਤੈਨੂੰ ਥਾਂ ਨਹੀਂ ਮਿਲਣੀ, ਟਿਕਾਣਾ ਨਹੀਂ ਮਿਲਣਾ, ਅਵਸਰ ਚੁੱਕਾ ਹਾਥ ਨਾ ਆਵੇ, ਜਿਵੇਂ ਉਹ ਆਮ ਕਹਾਵਤ ਬਣੀ ਹੈ, ਫਕੀਰਾ ਫਕੀਰੀ ਦੂਰ ਹੈ, ਜਿਤਨੀ ਕੁ ਲੰਮੀ ਖਜੂਰ ਹੈ, ਚੜ੍ਹ ਜਾਏ ਤਾਂ ਖਾਏ ਅੰਮ੍ਰਿਤ ਫਲ, ਗਿਰ ਜਾਏ ਤਾਂ ਚੱਕਰਾਂ ਚੂਰ ਹੈ, ਵੀ ਜੇ ਚੜ੍ਹ ਗਏ ਤਾਂ ਠੀਕ, ਨਹੀਂ ਤੇ ਤੇਰੀ ਪੱਲੇ ਕੱਖ ਨਹੀਂ ਰਹਿਣਾ। ਸੋ ਇਸ ਪ੍ਰਕਾਰ ਕਿਰਪਾ ਕੀਤੀ ਇਹਨਾਂ ਨੇ।
ਕਬੀਰ ਸੋਈ ਮੁਖ ਧਨ ਹੈ,
ਬਾਬਾ ਕਬੀਰ ਜੀ ਕਹਿੰਦੇ ਭਾਈ ਉਹ ਮੂੰਹ ਧਨਤਾ ਦੇ ਯੋਗ ਹੈ, ਕਿਹੜੇ ਮੂੰਹ ਨੂੰ ਗੱਲ ਕਰਦੇ ਨੇ।
ਜਾ ਮੁਖ ਕਹੀਏ ਰਾਮ,
ਜਿਹੜੀ ਜਬਾਨ ਤੋਂ ਜਿਹੜੇ ਮੁਖਾਰਬਿੰਦ ਤੋਂ ਪਰਮਾਤਮਾ ਦਾ ਨਾਮ ਨਿਕਲਦਾ ਹੈ,
ਜਿਹੀ ਕਿਸਕੀ ਵਾਪਰੀ।
ਪਰਮਾਤਮਾ ਦਾ ਨਾਮ ਕਿੰਨਾ ਕੁ ਮਹਾਨ ਹੈ। ਕਹਿੰਦੇ ਜਿਹੜੀ ਦੇਹ ਮਮੂਲੀ ਹੈ ਇਹ ਤਾਂ ਇੱਕ ਪਾਸੇ ਛੱਡੋ,
ਪਵਿੱਤਰ ਹੋਏ ਗੋ ਗ੍ਰਾਮ,
ਜਿਹੜਾ ਉਹ ਸਾਰਾ ਪਿੰਡ ਨਗਰ ਹੈ ਨਾ ਉਹ ਗੁਰਮੁਖ ਪਵਿੱਤਰ ਹੋ ਜਾਏਗਾ। ਦੇਹ ਦੀ ਗੱਲ ਤਾਂ ਇੱਕ ਪਾਸੇ ਰਹੋ ਰੱਖੋ ਕਿ ਜਿਹੜੇ ਗੁਰਮੁਖ ਪਿਆਰੇ ਦੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਨਿਕਲਦਾ ਉਹਨੇ ਦਾ ਪਵਿੱਤਰ ਹੋਣਾ ਹੀ ਹੋਣਾ ਹੈ, ਉਹ ਸਮੁੱਚਾ ਨਗਰ ਪਵਿੱਤਰ ਹੋ ਜਾਏਗਾ।
ਕਬੀਰ ਸੋਈ ਕੁਲ ਭਲੀ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਉਹ ਕੁਲ ਚੰਗੀ,
ਜਾ ਕੁਲ ਹਰ ਕੋ ਦਾਸ,
ਜਿਹੜੀ ਕੁਲ ਦੇ ਵਿੱਚ ਪਰਮਾਤਮਾ ਦਾ ਸੇਵਕ ਦਾਸ ਪੈਦਾ ਹੁੰਦਾ ਹੈ,
ਜਿਹ ਕੁਲ ਦਾਸ ਨਾ ਉਪਜੈ,
ਜਿਹੜੇ ਖਾਨਦਾਨ ਵਿੱਚ ਹਰੀ ਦਾ ਸੇਵਕ ਪੈਦਾ ਨਹੀਂ ਹੁੰਦਾ,
ਸੋ ਕੁਲ ਢਾਕ ਪਲਾਸ,
ਉਹਨੂੰ ਭਾਈ ਛਛਰੇ ਦੇ ਦਰਖਤ ਵਾਕੂ ਜਰ ਨਾ ਕਰੋ। ਜੇ ਕੁਲ ਪੂਤ ਨਾ ਗਿਆਨ ਵਿਚਾਰੇ, ਵਿਧਵਾ ਕਸ ਨਾ ਭਈ ਮੈਂ ਤਾਰੇ, ਜਿਹ ਨਾ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੂਹ ਅਪਰਾਧੀ, ਜਿਨ ਐਸਾ ਨਾਮ ਵਸਾਰਿਆ ਮੇਰਾ ਹਰ ਹਰ, ਤਿਸ ਕੇ ਕੁਲ ਲਾਗੀ ਗਾਰੀ, ਹਰ ਤਿਸ ਕੇ ਕੁਲ ਪ੍ਰਸੂਤ ਨਾ ਕਰੀਓ, ਤਿਸ ਵਿਧਵਾ ਕਰ ਮੈਂ ਤਾਰੀ। ਇਸੇ ਤਰ੍ਹਾਂ ਤੁਲਸੀਦਾਸ ਜੀ ਲਿਖਦੇ ਨੇ, ਜਨਨੀ ਜਨੇ ਤਾਂ ਭਗਤ ਜਾਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹ ਗਵਾਵੇ ਨੂਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬੋਲ ਨੇ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਮਾਤ ਕੀਜੇ ਹਰ ਬਾਂਝਾ। ਹੇ ਪਰਿਪੂਰਨ ਪਰਮਾਤਮਾ, ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ, ਮੈਂ ਇਹ ਕਹਾਂਗਾ ਕਿ ਉਹਨਾਂ ਦੀਆਂ ਮਾਵਾਂ ਬਾਂਝ ਰਹਿ ਜਾਂਦੀਆਂ ਤੇ ਬਹੁਤ ਚੰਗਾ ਸੀ। ਕਿਉਂਕਿ ਜਿਸ ਮੌਕੇ ਗੁਰਮੁਖ ਬੱਚਾ ਪੜਦਾ ਸਿਆਣਾ ਹੁੰਦਾ ਹੈ ਨਾ, ਮਾਂ ਦੇ ਖੂਨ ਕਰਕੇ ਪੜਦਾ, ਵੇਖਣਾ ਜਦੋਂ ਬੱਚਾ ਚੁੰਘਦਾ ਹੋਵੇ ਤੇ ਮਾਂ ਦੇ ਚਿਹਰੇ ਦੀ ਲਾਲੀ ਚ ਫਰਕ ਪਈ ਜਾਂਦਾ ਹੈ। ਬੱਚੇ ਦੇ ਮੂੰਹ ਤੇ ਲਾਲੀ ਆਈ ਜਾਂਦੀ ਪਰ ਮਾਂ ਦੇ ਚਿਹਰੇ ਤੇ ਲਾਲੀ ਉਹ ਰਹਿੰਦੀ ਨਹੀਂ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਨੇ ਵੀ ਬੀਬਾ ਧੀਏ, ਜੇ ਨਿਕੰਮੇ ਪੁੱਤਰ ਨੂੰ ਤੂੰ ਜਨਮ ਦਿੱਤਾ, ਤੇਰੇ ਸਰੀਰ ਦੀ ਤਾਕਤ ਵੀ ਗਈ, ਤੇ ਕੀ ਫਾਇਦਾ ਤੈਨੂੰ ਆਪਣੇ ਸਰੀਰ ਦੀ ਤਾਕਤ ਨੂੰ ਵੇਸਟ ਕਰਨ ਦਾ, ਜੇ ਤੇਰੀ ਕੁੱਖ ਤੋਂ ਕੋਈ ਨੇਕ ਪੁੱਤਰ ਪੈਦਾ ਨਹੀਂ ਹੋਇਆ। ਇੱਥੇ ਫਿਰ ਸਵਾਲ ਆਉਂਦਾ, ਬੀਬੀਆਂ ਕਹਿਣਗੀਆਂ ਵੀ ਸਾਡਾ ਕੀ ਗੁਨਾਹ ਹੈ, ਪੁੱਤਰ ਤਾਂ ਪਰਮਾਤਮਾ ਨੇ ਦਿੱਤਾ। ਮੈਂ ਅੱਜ ਪੱਟੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਦੁਪਹਿਰੇ, ਆਪਾਂ ਪੁਰਾਣੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਭਗਤਾਂ ਦੀ ਗੱਲ ਕਰਦੇ ਹਾਂ, ਪਰ ਜੇ ਭਗਤ ਕਿਸੇ ਸੰਸਾਰ ਵਿੱਚ ਆਉਣਾ ਤੇ ਉਹ ਵੀ ਮੁਸੀਬਤ ਫਸ ਗਏ ਨੇ, ਉਹ ਵੀ ਕਾਬੂ ਆ ਗਏ ਨੇ। ਕਾਰਨ ਕੀ? ਕਿਉਂਕਿ ਜੋ ਮਹਾਂਪੁਰਸ਼ ਸੰਸਾਰ ਵਿੱਚ ਆਉਣਾ ਚਾਹੁਣ ਤੇ ਉਹਨਾਂ ਨੂੰ ਮਾਂ ਕਿੱਥੋਂ ਮਿਲੇਗੀ? ਆਖਰਕਾਰ ਸੰਸਾਰ ਵਿੱਚ ਆਉਣ ਦਾ ਵਸੀਲਾ ਮਾਂ ਹੈ ਨਾ, ਤੇ ਜੇ ਉਨੀਆਂ ਮਹਾਨ ਮਾਵਾਂ ਨਾ ਹੋਈਆਂ ਤੇ ਉਹਨਾਂ ਮਹਾਂਪੁਰਸ਼ਾਂ ਨੂੰ ਸੰਸਾਰ ਵਿੱਚ ਆਉਣਾ ਕਿਵੇਂ ਮਿਲੇਗਾ? ਜਿਹੜੀ ਮਾਂ ਭਰਵੱਟੇ ਬੁਣਦੀ ਹੈ, ਦੱਸੋ ਉਸ ਮਾਂ ਦੀ ਕੁੱਖੋਂ ਭਾਈ ਤਾਰੂ ਸਿੰਘ ਕਦੇ ਪੈਦਾ ਹੋ ਸਕਦਾ? ਕਦੇ ਨਹੀਂ ਹੋਏਗਾ। ਜਿਹੜੀ ਮਾਂ ਚਮਕੀਲੇ ਤੇ ਰੰਗੀਲੇ ਨੂੰ ਸੁਣਦੀ ਹੈ, ਉਹਦੀ ਕੁੱਖ ਤੋਂ ਸੰਤ ਅਤਰ ਸਿੰਘ ਮਸਤੂ ਆਉਣੇ ਵਾਲਾ ਕਿਵੇਂ ਪੈਦਾ ਹੋਏਗਾ? ਸੰਤ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਹੋਏ ਨੇ ਗੁਰਮੁਖੋ, ਉਹਨਾਂ ਦੀ ਮਾਤਾ ਜੀ 21 ਜਪਜੀ ਸਾਹਿਬ ਦੇ ਪਾਠ ਕਰਦੇ ਸਨ, 21। ਉਹਨਾਂ ਦੇ ਪਿਤਾ ਬਾਬਾ ਖਜਾਨ ਸਿੰਘ 2 ਸੁਖਮਣੀ ਸਾਹਿਬ ਦੇ ਪਾਠ ਕਰਦੇ ਸਨ, ਕਿਸਾਨ ਸਨ, ਜ਼ਿਮੀਂਦਾਰ। ਤੇ ਗੁਰਮੁਖੋ ਜੀ, ਅੱਜ ਦੀ ਮਾਂ ਤੇ ਅੱਜ ਦਾ ਬਾਪ ਰੰਗੀਲਾ ਤੇ ਚਮਕੀਲਾ ਸੁਣੇ, ਦੱਸੋ ਬਾਬਾ ਫਰੀਦ, ਬਾਬਾ ਮਨੀ ਸਿੰਘ, ਸੰਤ ਬਾਬਾ ਜਵਾਲਾ ਸਿੰਘ ਰਖੋਵਾਲ ਵਾਲੇ ਕਿਵੇਂ ਸੰਸਾਰ ਵਿੱਚ ਆਉਣਗੇ? ਅਗਰ ਮਾਂ ਬੰਦਗੀ ਕਰੇ ਮਾਂ ਗੁਰਦੁਆਰੇ ਜਾਏ ਤੇ ਗੁਰਮੁਖ ਮੈਂ ਦਾਅਵੇ ਨਾਲ ਡੇਕ ਕੇ ਦੇਣਾ ਵੀ ਉਸ ਮਾਂ ਦੀ ਕੁੱਖ ਤੋਂ ਨੇਕ ਔਲਾਦ ਪੈਦਾ ਹੋਵੇਗੀ। ਜਦੋਂ ਅੰਮ੍ਰਿਤਪਾਨ ਕਰੀਦਾ ਨਾ, ਸਾਡੇ ਸਿੱਖ ਧਰਮ ਵਿੱਚ ਸਾਨੂੰ ਮੂਰਤੀ ਪੂਜਾ ਦੀ ਹਦਾਇਤ ਨਹੀਂ, ਸਿੱਖ ਮੂਰਤੀ ਪੂਜਕ ਨਹੀਂ, ਸਿੱਖ ਸ਼ਬਦ ਦਾ ਪੁਜਾਰੀ ਹੈ। ਲੇਕਿਨ ਗੁਰੂ ਕੇ ਪੰਜ ਪਿਆਰੇ ਕਹਿੰਦੇ ਨੇ ਕਿ ਜਿਸ ਥਾਂ ਤੇ ਗ੍ਰਿਸਤੀ ਪਰਿਵਾਰ ਰਹਿੰਦਾ ਉਹਨਾਂ ਦੇ ਘਰਾਂ ਦੇ ਵਿੱਚ ਮਹਾਂਪੁਰਸ਼ਾਂ ਦੀ ਤਸਵੀਰਾਂ ਲਾਓ, ਹੋ ਚੁੱਕੇ ਸ਼ਹੀਦਾਂ ਮਹਾਂਪੁਰਸ਼ ਬਾਬਾ ਦੀਪ ਸਿੰਘ, ਬਾਬਾ ਬੁੱਢਾ ਜੀ, ਉਹਨਾਂ ਦੀ ਤਸਵੀਰਾਂ ਲਾਓ। ਜਦੋਂ ਸਵੇਰੇ ਮਾਂ ਦੀ ਅੱਖ ਖੁੱਲੇਗੀ, ਉਹ ਫੋਟੋ ਵੇਖੇਗੀ, ਉਹਦੇ ਮਨ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਪ੍ਰਤੀ ਵਿਚਾਰ ਆਉਣਗੇ। ਤੇ ਜੇ ਸ਼੍ਰੀ ਦੇਵੀ ਦੀ ਫੋਟੋ ਲੱਗੀ ਹੋਵੇ, ਹੇਮਾ ਮਾਲਨੀ ਦੀ ਫੋਟੋ ਲੱਗੀ ਹੋਵੇ, ਤੇ ਦੱਸੋ ਮਾਤਾ ਭਾਵ ਕੁਰ ਜੰਮੇਗੀ ਕਿੱਥੇ? ਅੱਜ ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਭਈਏ ਬਣਦੇ ਨੇ ਸਿੱਖਾਂ ਦੇ ਲੜਕੇ, ਉਹਦਾ ਮੇਨ ਕਾਰਨ ਹੈ ਕਿ ਸਰਦਾਰਾਂ ਨੇ ਭਈਏ ਨੌਕਰ ਰੱਖੇ ਨੇ। ਮੈਂ ਉਹਨਾਂ ਬੀਬੀਆਂ ਦੇ ਜੀਵਨ ਨੂੰ ਮਾੜਾ ਨਹੀਂ ਕਹਿੰਦਾ, ਬੀਬੀਆਂ ਦਾ ਜੀਵਨ ਚੰਗਾ ਹੈ, ਲੇਕਿਨ ਜਦੋਂ ਸਵੇਰੇ ਭਈਆ ਕੰਮ ਤੇ ਆਇਆ, ਸਰਦਾਰ ਨੇ ਸਰਦਾਰੀ ਨੂੰ ਆਖਿਆ ਬੂਹਾ ਖੋਲ, ਜਦੋਂ ਸਵੇਰੇ ਭਈਆ ਮੱਥੇ ਲੱਗਾ, ਜਿਹੜਾ ਬੀਬੀ ਦੀ ਕੁੱਖ ਤੋਂ ਪੈਦਾ ਹੋਵੇਗਾ ਭਈਆ ਜੰਮੇਗਾ, ਉਹਨੂੰ ਕਿਸਾਂ ਦਾ ਕੀ ਪਤਾ ਹੈ? ਕਿਉਂਕਿ ਜਦੋਂ ਪਹਿਲਾ ਬੰਦਾ ਮੱਥੇ ਲੱਗਦਾ ਨਾ, ਉਹਦਾ ਸੰਸਕਾਰ ਮਾਂ ਦੇ ਗਰਭ ਵਾਲੇ ਬੱਚੇ ਤੇ ਲਾਜ਼ਮੀ ਪੈਂਦਾ, ਲਾਜ਼ਮੀ। ਇਸ ਕਰਕੇ ਲੋੜ ਹੈ ਮਾਵਾਂ ਮਾਵਾਂ ਬਣਨ, ਆਪਣੇ ਫਰਜ਼ ਨੂੰ ਪਛਾਣਨ। ਔਰ ਇਸੇ ਕਰਕੇ ਦੁਨੀਆਂ ਦੇ ਸਕਾਲਰ ਤੇ ਫਿਲਾਸਫਰ ਲੋਕ ਕਹਿੰਦੇ ਨੇ ਕਿ ਜਿਹੜੀ ਮਾਂ ਹੈ ਇਹ ਕੌਮ ਦੀ ਬਿਲਡਰ ਹੈ, ਇਹ ਕੌਮ ਦੀ ਅਸਾਰੀ ਕਰ ਸਕਦੀ ਹੈ। ਜਿਹੜੀ